ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਜੁੜੇ ਸਮੂਹ ਹਾਜ਼ਰੀਨ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰੇ, ਤੀਜੇ ਘੱਲੂਘਾਰੇ ਦੇ 40ਵੇਂ ਵਰੇ ਲਿਖਤਾਂ ਦੀ ਪੈੜ ਨੱਪਦਿਆਂ ਹੋਇਆਂ ਇੱਕ ਪੜਚੋਲ ਦਾ ਸੱਦਾ ਸਿੱਖ ਸ਼ਹਾਦਤ ਦੇ ਵੱਲੋਂ ਦਿੱਤਾ ਗਿਆ। ਮੇਰਾ ਜਿਹੜਾ ਬੋਲਣ ਦਾ ਵਿਸ਼ਾ ਆ ਉਹ ਇੱਕ ਤਰ੍ਹਾਂ ਦੇ ਨਾਲ ਇਹਦੇ ਨਾਲ ਸੰਬੰਧਿਤ ਵੀ ਹੈ, ਪਰ ਜਿਸ ਤਰ੍ਹਾਂ ਲਿਖਤਾਂ ਦੇ ਉੱਪਰ ਪੜਚੋਲ ਪੇਸ਼ ਕੀਤੀ ਜਾ ਰਹੀ ਉਹਦੇ ਨਾਲੋਂ ਥੋੜ੍ਹਾ ਵੱਖਰਾ ਆ। ਸੋ ਜਦੋਂ ਕੋਈ ਵੀ ਮਹਾਂ ਘਟਨਾਕ੍ਰਮ, ਕੋਈ ਘੱਲੂਘਾਰਾ, ਕੋਈ ਨਸਲਕੁਸ਼ੀ ਵਰਗਾ ਵਰਤਾਰਾ ਵਾਪਰਦਾ ਤਾਂ ਉਹਦਾ ਜਿਹੜਾ ਅਸਰ ਆ ਉਹ ਉਸ ਚੱਲ ਰਹੇ ਸਮੇਂ ਅਤੇ ਮੌਜੂਦ ਪੀੜ੍ਹੀ ਤੋਂ ਬਹੁਤ ਅਗਾਂਹ ਤੱਕ ਹੁੰਦਾ ਆ, ਜਿਹਦੇ ਵਿੱਚੋਂ ਇਹ ਗੱਲ ਵਾਪਰਦੀ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦੇ ਅੰਦਰ ਇਹ ਅਹਿਸਾਸ ਹੁੰਦਾ ਕਿ ਉਹ ਉਸ ਘਟਨਾਕ੍ਰਮ ਦੇ ਨਾਲ, ਉਸ ਵਰਤਾਰੇ ਦੇ ਨਾਲ ਜੁੜੇ ਹੋਏ ਹੈ। ਸੋ ਜੋ ਇੱਕ ਮਨੁੱਖੀ ਚੇਤਨਾ ਦੇ ਸਫ਼ਰ ਦੇ ਆਮ ਪੜਾਅ ਹੈ, ਬਿਲਕੁਲ ਉਹੀ ਇੱਥੇ ਦੁਹਰਾਓ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜੁੜੇ ਹੋਣ ਦਾ ਇੱਕ ਭਾਵਨਾ ਪੈਦਾ ਹੁੰਦੀ ਹੈ, ਉਸ ਤੋਂ ਬਾਅਦ ਦੇ ਵਿੱਚ ਜਗਿਆਸਾ ਪੈਦਾ ਹੁੰਦੀ ਜਾਣਨ ਦੀ। ਸੋ ਫਿਰ ਜਾਣਨ ਦਾ ਅਮਲ ਸ਼ੁਰੂ ਹੁੰਦਾ ਅਤੇ ਫਿਰ ਉਹ ਅਹਿਸਾਸ ਜਿਹੜਾ ਆ ਉਹ ਪਕਿਆਈ ਦੇ ਵਿੱਚ ਆਉਂਦਾ ਆ। ਸੋ ਇਸੇ ਕਰਕੇ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਘਟਨਾਕ੍ਰਮ ਵਾਪਰਦਾ, ਪਹਿਲਾਂ ਭਾਈ ਕਮਲਜੀਤ ਸਿੰਘ ਹੋਣਾ ਨੇ ਵੀ ਜ਼ਿਕਰ ਕੀਤਾ, ਡਾਕਟਰ ਗੁਰਪ੍ਰੀਤ ਸਿੰਘ ਹੋਣਾ ਨੇ ਵੀ ਉਹਨੂੰ ਵਿਆਖਿਆ ਜੰਗ ਦਾ ਨਾਂ ਦਿੱਤਾ। ਸੋ ਉਹ ਅਮਲ ਵੀ ਜਿਹੜਾ ਆ ਉਹ ਲੰਬੇ ਸਮੇਂ ਤੱਕ ਜਾਂ ਅਗਲੀਆਂ ਪੀੜ੍ਹੀਆਂ ਤੱਕ ਉਹ ਜਾਰੀ ਰਹਿੰਦਾ ਆ। ਸੋ ਉਹਦੇ ਵਿੱਚ ਆਪਾਂ ਦੇਖੀਏ ਕਿ ਤੀਜਾ ਘੱਲੂਘਾਰਾ ਵਾਪਰਿਆ ਨਵੰਬਰ 1984 ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਸਿੱਖ ਨਸਲਕੁਸ਼ੀ ਵਾਪਰੀ। ਉਸ ਤੋਂ ਬਾਅਦ ਦੇ ਵਿੱਚ ਜੰਗ ਅਤੇ ਸ਼ਹਾਦਤਾਂ ਦਾ ਖਾੜਕੂ ਸੰਘਰਸ਼ ਦਾ ਦੌਰ ਆਇਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੜੀ ਤਰ੍ਹਾਂ ਦੀ ਸਰਗਰਮੀ ਚੱਲੀ, ਜਿਹਦੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਦਾ ਮਸਲਾ ਕਦੀ ਹਾਵੀ ਰਿਹਾ, ਕਦੀ ਦੁਬਾਰਾ ਜਿਹੜੇ ਖੇਤਰੀ ਮਸਲੇ ਸੀ ਉਹ ਹਾਵੀ ਹੋ ਗਏ, ਕਦੀ ਰਾਜਨੀਤਿਕ ਬਦਲਾਓ ਦਾ ਮਸਲਾ ਹਾਵੀ ਰਿਹਾ, ਕਦੀ ਧਾਰਮਿਕ ਸੰਸਥਾਵਾਂ ਦੀ, ਸਿੱਖ ਧਾਰਮਿਕ ਸੰਸਥਾਵਾਂ ਦੀ ਹੁਣ ਕਿਸ ਤਰ੍ਹਾਂ ਦੀ ਸਥਿਤੀ ਹੈ। ਸੋ ਇਸ ਸਾਰੇ ਦੇ ਦੌਰਾਨ ਇੱਕ ਚੀਜ਼ ਜਿਹੜੀ ਨਿਰੰਤਰ ਜਾਰੀ ਰਹੀ ਉਹ ਹੈਗੀ ਕਿ ਇਹਨਾਂ ਘਟਨਾਵਾਂ ਨੂੰ, ਤੀਜੇ ਘੱਲੂਘਾਰੇ ਨੂੰ, ਨਵੰਬਰ 1984 ਦੀ ਨਸਲਕੁਸ਼ੀ ਨੂੰ, ਇਹਨਾਂ ਦੇ ਅਸਲ ਖਾਸੇ ਨੂੰ ਪਛਾਣਨ ਦਾ ਯਤਨ ਕਰਨਾ, ਉਹਨੂੰ ਬਿਆਨਣਾ ਅਤੇ ਉਹਨੂੰ ਅਗਾਂਹ ਲੈ ਕੇ ਜਾਣਾ ਅਤੇ ਇਹਦੇ ਆਧਾਰ ਦੇ ਉੱਪਰ ਬੀਤੇ ਦੀ, ਵਰਤਮਾਨ ਦੀ ਪੜਚੋਲ ਕਰਨੀ ਅਤੇ ਕੋਈ ਭਵਿੱਖ ਦਾ ਰਾਹ ਲੱਭਣ ਦਾ ਯਤਨ ਪੈਦਾ ਕਰਨਾ। ਸੋ ਇਹ ਚੀਜ਼ ਜਿਹੜੀ ਹੈ ਇਹ ਸਾਰੇ ਸਮੇਂ ਦੇ ਦੌਰਾਨ ਨਿਰੰਤਰ ਰਹੀ ਹੈ, ਅੱਜ ਵੀ ਹੈ, ਅਗਾਂਹ ਵੀ ਇਹ ਜਾਰੀ ਰਹਿਣੀ ਹੈ। ਸੋ ਇਹ ਬੁਨਿਆਦੀ ਤੌਰ ਦੇ ਉੱਪਰ ਇਹ ਬਿਰਤਾਂਤਾਂ ਦੇ ਭੇੜ ਦਾ ਅਖਾੜਾ ਆ, ਜਿਹਦੇ ਵਿੱਚ ਇੱਕ ਨਰੇਟਿਵ ਹਮਲਾ ਕਰਨ ਵਾਲੀ ਧਿਰ ਨੇ ਦਿੱਤਾ, ਹੁਣ ਵੀ ਦੇ ਰਹੇ ਆ, ਅਗਾਂਹ ਦੇਣਾ ਵੀ ਜਾਰੀ ਰੱਖਣਾ। ਦੂਸਰੇ ਪਾਸੇ ਜਿਹੜੀ ਲੜ ਰਹੀ ਧਿਰ ਹੈ, ਜਿਹੜੀ ਜੰਗਜੂ ਧਿਰ ਆ, ਜਿੰਨੀ ਹੱਕ ਸੱਚ ਦੇ ਨਿਆਂ ਦੀ ਇੱਕ ਜੰਗ ਲੜੀ, ਜਿਹੜੀ ਅੰਮ੍ਰਿਤਸਰ ਦੀ ਜੰਗ ਲੜੀ ਜਾਂ ਉਸ ਤੋਂ ਬਾਅਦ ਦਾ ਸੰਘਰਸ਼ ਹੋਇਆ, ਉਹ ਆਪਣਾ ਬਿਰਤਾਂਤ ਪੇਸ਼ ਕਰਦੀ ਹੈ, ਜਿਹਦੇ ਵਿੱਚ ਬਹੁਤ ਸਾਰੇ ਸਰੋਤ ਰਹੇ। ਜ਼ਿਆਦਾਤਰ ਸਰੋਤ ਬੀਤੇ ਸਮੇਂ ਦੇ ਵਿੱਚ ਜਿਹੜੇ ਰਹੇ ਉਹ ਲਿਖਤਾਂ ਦੇ ਰੂਪ ਦੇ ਵਿੱਚ ਹੀ ਰਹੇ ਅਤੇ ਉਹ ਸਾਡੀ ਇੱਕ ਸਾਂਝੀ ਯਾਦ ਨੂੰ ਨਿਖਾਰਨ ਦਾ ਸਰਮਾਇਆ ਹੈਗਾ। ਜਿਹੜਾ ਜੁੜੇ ਹੋਣ ਦਾ ਅਹਿਸਾਸ ਹੈ ਉਹ ਆਪਣੇ ਆਪ ਸੁੱਤੇ ਸਿੱਧ ਇੱਕ ਜਿਹੜੀ ਅਚੇਤ ਮਾਨਿਆ ਕਿਸੇ ਵੀ ਸਮੂਹ ਦਾ ਉਹਦੇ ਵਿੱਚੋਂ ਆਪਣੇ ਆਪ ਆ ਜਾਂਦਾ, ਪਰ ਉਹਨੂੰ ਤਰਾਸ਼ਣਾ, ਉਹਨੂੰ ਬਿਹਤਰ ਕਰਨਾ ਉਹਦੇ ਵਾਸਤੇ ਸਾਨੂੰ ਸਦਾ ਹੀ ਸਰੋਤਾਂ ਦੀ ਲੋੜ ਰਹਿੰਦੀ ਹੈ। ਆਮ ਮਨੁੱਖ ਨੂੰ ਕਿਸੇ ਦੇ ਉੱਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇ ਉਹ ਇੱਕ ਅਲੱਗ ਮਸਲਾ ਆ, ਪਰ ਆਮ ਮਨੁੱਖ ਨੇ ਜਦੋਂ ਆਪਣੀ ਚੇਤਨਾ ਤਰਾਸ਼ਣੀ ਹੈ ਤਾਂ ਉਹਨੂੰ ਸਰੋਤਾਂ ਦੀ ਜ਼ਰੂਰਤ ਰਹਿੰਦੀ। ਜਿਹੜੇ ਪ੍ਰਮੁੱਖ ਸਰੋਤ ਰਹੇ ਉਹ ਅਖਬਾਰਾਂ ਦੀਆਂ ਖਬਰਾਂ, ਰਸਾਲੇ, ਲਿਖਤਾਂ, ਆਵਾਜ਼ ਜਾਂ ਬੋਲਦੀਆਂ ਮੂਰਤਾਂ, ਇਹੀ ਜ਼ਿਆਦਾ ਪ੍ਰਮੁੱਖ ਰਹੇ। ਆਪਾਂ ਦੇਖੀਏ ਕਿ ਇਹਨਾਂ ਸਰੋਤਾਂ ਤੱਕ ਰਸਾਈ ਦਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਵੱਡਾ ਸਾਧਨ ਹੈ ਉਹ ਬਿਜਾਲ ਭਾਵ ਇੰਟਰਨੈੱਟ ਜਾਂ ਬਿਜਲ ਸੱਥ ਭਾਵ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਉਹ ਇੱਕ ਵੱਖਰਾ ਖੇਤਰ ਬਣਿਆ ਆ, ਜਿਹਦੇ ਰਾਹੀਂ ਨਾ ਸਿਰਫ ਜੋ ਸਰੋਤ ਹੈਗੇ ਉਹਨਾਂ ਤੱਕ ਸਾਡੀ ਰਸਾਈ ਆ, ਉਹਨਾਂ ਤੱਕ ਪਹੁੰਚ ਹੋ ਰਹੀ ਹੈ, ਬਲਕਿ ਨਵਾਂ ਜਿਹੜਾ ਜਾਣਕਾਰੀ, ਗਿਆਨ ਜਾਂ ਆਪਣਾ ਬਿਰਤਾਂਤ ਪੈਦਾ ਹੋ ਰਿਹਾ ਉਹਦਾ ਇੱਕ ਬੜਾ ਵੱਡਾ ਘੇਰਾ ਇਹਦੇ ਨਾਲ ਆ ਕੇ ਜੁੜਿਆ ਹੋਇਆ। ਸੋ ਸਥਿਤੀ ਕੀ ਸੀਗੀ ਜਦੋਂ 21ਵੀਂ ਸਦੀ ਦੇ ਵਿੱਚ ਅਸੀਂ ਦਾਖਲ ਹੋਏ ਹਾਂ ਘੱਲੂਘਾਰੇ ਤੋਂ ਬਾਅਦ? ਉਦੋਂ ਇਹ ਸਥਿਤੀ ਸੀਗੀ ਕਿ ਸਾਰੇ ਜ਼ੋਰ ਲਾਉਣ ਦੇ ਬਾਵਜੂਦ June 1984 ਜਿਹੜਾ ਆ ਉਹ ਸਰਕਾਰ ਦੇ ਵੱਲੋਂ ਦਹਿਸ਼ਤਗਰਦੀ ਦੇ ਖਿਲਾਫ ਲੜੀ ਗਈ ਜੰਗ ਦੇ ਦਿੱਤੇ ਗਏ ਬਿਰਤਾਂਤ ਦੇ ਉਲਟ ਜਾ ਕੇ ਸਾਰੇ ਸਿੱਖਾਂ ਨੇ ਉਹਨੂੰ ਤੀਜਾ ਘੱਲੂਘਾਰਾ ਤਸਲੀਮ ਕੀਤਾ। November 1984 ਨੂੰ ਜਿਹਨੂੰ ਬਹੁਤ ਉਹਦਾ ਖੇਤਰੀ ਘੇਰਾ ਵੀ ਸੀਮਿਤ ਕਰਦੇ ਸੀਗੇ, ਉਹਦੀ ਵਿਆਪਕਤਾ ਦੇ ਜਿਹੜੇ ਬਾਕੀ ਪਸਾਰ ਸੀਗੇ ਉਹਨਾਂ ਨੂੰ ਵੀ ਸੀਮਿਤ ਕਰਦੇ ਸੀ, ਵੱਖਰੇ ਵੱਖਰੇ ਨਾਂ ਦਿੰਦੇ ਸੀਗੇ, ਪਰ ਉਹ ਸਾਰੇ ਕਾਸੇ ਦੇ ਬਾਵਜੂਦ ਸਿੱਖਾਂ ਨੇ ਉਹਨੂੰ ਸਿੱਖ ਨਸਲਕੁਸ਼ੀ ਮੰਨਿਆ। ਅਤੇ ਅੱਜ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸਰਕਾਰੀ ਅਦਾਰੇ ਨੇ ਜਿਨ੍ਹਾਂ ਦੇ ਵਿੱਚ ਕਿੰਨੀਆਂ ਵਿਦੇਸ਼ਾਂ ਦੀਆਂ ਸਰਕਾਰਾਂ ਦੀਆਂ, ਖਾਸ ਕਰਕੇ ਜਿਹੜੀਆਂ ਸੂਬਾ ਸਰਕਾਰਾਂ ਦੀਆਂ ਅਸੈਂਬਲੀਆਂ, ਉਹਨਾਂ ਨੇ ਮਤੇ ਪਾ ਕੇ ਬਕਾਇਦਾ ਮੰਨਿਆ ਕਿ ਕੌਮਾਂਤਰੀ ਕਾਨੂੰਨ ਦੇ ਤਹਿਤ ਇਹ ਸਿੱਖ ਨਸਲਕੁਸ਼ੀ ਬਣਦੀ ਹੈ। ਸੋ ਇਸ ਤਰ੍ਹਾਂ ਦੀ ਜਦੋਂ ਸਾਰੀ ਯਤਨ ਹੋ ਰਹੇ ਸਾਰੇ ਸਾਧਨਾਂ ਦੇ ਬਾਵਜੂਦ ਉਸ ਸਮੇਂ ਦੇ ਦੌਰਾਨ ਜਿਹੜਾ ਨਵਾਂ ਇਹ ਸਾਰਾ ਜਗਤ ਆਇਆ ਬਿਜਲਈ ਜਗਤ, ਉਹਦੇ ਵਿੱਚ ਵੀ ਸਿੱਖ ਆਪਣੀ ਬਰਾਬਰ ਦੇ ਉੱਪਰ ਗੱਲ ਰੱਖ ਰਹੇ ਸੀ। ਨਵੀਂ ਪੀੜ੍ਹੀ ਦੇ ਵਿੱਚ ਜਾਣਨ ਦੀ ਜਗਿਆਸਾ ਸੀਗੀ, ਔਰ ਇਹ ਸਾਧਨ ਇਸ ਤਰ੍ਹਾਂ ਦਾ ਸੀਗਾ ਕਿ ਜਿਹਦੇ ਰਾਹੀਂ ਬਹੁਤ ਸੁਖਾਲੀ ਰਸਾਈ ਜਿਹੜੀ ਹੈ ਉਹ ਪਹੁੰਚ ਜਾਂਦੀ ਸੀ। ਆਪਾਂ ਸਿੱਖ ਸ਼ਹਾਦਤ ਦੀ ਗੱਲ ਕਰ ਰਹੇ, ਮੈਂ ਇਹਦੇ ਹਵਾਲੇ ਦੇ ਨਾਲ ਹੀ ਪਹਿਲਾਂ ਗੱਲ ਸ਼ੁਰੂ ਕਰਦਾ ਕਿ ਸਿੱਖ ਸ਼ਹਾਦਤ ਦੀ ਜਿਹੜੀ ਵੈਬਸਾਈਟ ਹੈ ਉਹ 2004 ਦੇ ਕਰੀਬ ਬਣ ਜਾਂਦੀ ਹੈ। ਵਿਦੇਸ਼ਾਂ ਦੇ ਵਿੱਚ ਜਿਹੜੇ ਸੱਜਣ ਰਹਿ ਰਹੇ ਸੀ, ਹਾਲਾਂਕਿ ਉਹ ਸਮਾਂ ਸੀਗਾ ਅੱਜ ਵਰਗਾ ਨਹੀਂ ਸੀਗਾ ਜਦੋਂ ਹਰ ਬੰਦੇ ਦੀ ਜੇਬ ਦੇ ਵਿੱਚ ਸ਼ੀਸ਼ਾ ਆ ਉਹਤੋਂ ਕੱਢ ਕੇ ਕੋਈ ਵੀ ਚੀਜ਼ ਦੇਖ ਸਕਦਾ, ਉਦੋਂ ਬਹੁਤ ਸੀਮਿਤ ਸੀ। ਪਰ ਉਹਦੇ ਬਾਵਜੂਦ ਵੀ ਸਿਰਫ ਇੱਕ ਉਸ ਜਗਤ ਦੇ ਵਿੱਚ, ਬਿਜਲਈ ਜਗਤ ਦੇ ਵਿੱਚ ਜਾਣ ਕਰਕੇ ਇਹਦੀ ਜਿਹੜੀ ਰਸਾਈ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਸੀਗੀ। ਅਤੇ 2009 ਦੇ ਵਿੱਚ ਜਦੋਂ ਸਿੱਖ ਸ਼ਹਾਦਤ ਜਿਹੜਾ ਪਹਿਲੇ ਰੂਪ 'ਚ ਮਾਸਿਕ ਰਸਾਲੇ ਦੇ ਰੂਪ 'ਚ ਛਪਦਾ ਸੀ, ਜਦੋਂ ਉਹਨੂੰ ਬੰਦ ਕਰਵਾਇਆ ਜਾਂਦਾ ਪੁਲਿਸ ਜ਼ਬਰ ਦੇ ਨਾਲ, ਤਾਂ ਉਸੇ ਸਮੇਂ ਹੀ ਸਾਈਬਰ ਅਟੈਕ ਜਿਹੜਾ ਆ ਉਹ ਸਿੱਖ ਸ਼ਹਾਦਤ ਦੀ ਵੈਬਸਾਈਟ ਦੇ ਉੱਪਰ ਹੁੰਦਾ। ਉਹਦੇ ਵਿੱਚੋਂ ਅਸੀਂ ਕਿਸੇ ਨਾ ਕਿਸੇ ਤਰੀਕੇ ਉਹ ਮਸੌਦਾ ਬਚਾਉਣ ਦੇ ਵਿੱਚ ਅੰਸ਼ਕ ਰੂਪ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ। ਫਿਰ ਉਹ ਦੁਬਾਰਾ ਜਦੋਂ ਹਮਲਾ ਹੁੰਦਾ 2012 ਦੇ ਵਿੱਚ, ਤਾਂ ਬਹੁਤਾਤ ਲਿਖਤਾਂ ਜਿਹੜੀਆਂ ਸੀਗੀਆਂ ਉਹ ਹੁਣ ਆਪਣੇ ਕੋਲ ਛਪੇ ਹੋਏ ਰੂਪ ਦੇ ਵਿੱਚ ਹੀ ਨੇ, ਜਿਹੜਾ ਉਹਨਾਂ ਦਾ ਬਿਜਲਈ ਰੂਪ ਸੀਗਾ ਜਾਂ ਲਿਖਤੀ ਰੂਪ ਸੀਗਾ ਉਹ ਹੁਣ ਨਹੀਂ ਰਹਿੰਦਾ। 2011 ਦੇ ਵਿੱਚ ਮੈਂ ਇੰਗਲੈਂਡ ਗਿਆ, ਉੱਥੇ ਕੁਝ ਨੌਜਵਾਨ ਮਿਲੇ ਜਿਹੜੇ ਕਿ ਇਸ ਸਾਰੇ ਖਜ਼ਾਨੇ ਨੂੰ ਕਹਿ ਲਓ ਜਾਂ ਇਹ ਸਾਰੀ ਬਿਰਤਾਂਤਕਾਰੀ ਜੋ ਲਿਖਤਾਂ ਸਿੱਖਾਂ ਦੇ ਵੱਲੋਂ ਆਈਆਂ ਸੀ ਉਹਨਾਂ ਸਾਰੀਆਂ ਨੂੰ ਸਾਂਭ ਕੇ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਤਰਜਮਾ ਕਰਕੇ ਛਾਪ ਰਹੇ ਸੀ। ਇੱਥੇ ਜ਼ਿਕਰ ਵੀ ਆਇਆ ਪਹਿਲਾਂ ਕਿ ਅੰਗਰੇਜ਼ੀ ਦੇ ਵਿੱਚ ਜਾਂ ਹੋਰਨਾਂ ਬੋਲੀਆਂ ਦੇ ਵਿੱਚ ਤਰਜਮਾ ਕਰਨ ਦੀ ਇੱਕ ਆਪਣੀ ਅਹਿਮੀਅਤ ਸੀ, ਅਤੇ ਸਾਰੇ ਇਹ ਮਹਿਸੂਸ ਕਰਦੇ ਸੀ ਕਿ ਇੱਦਾਂ ਹੋਣਾ ਚਾਹੀਦਾ। ਸੋ ਉਦੋਂ ਵੀ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਤੁਹਾਡੇ ਜਿਹੜਾ ਇਹ ਸਿੱਖ ਸ਼ਹਾਦਤ ਨਿਕਲਦਾ ਰਿਹਾ ਇਹਦੇ ਸਾਰੇ ਅੰਕਾਂ ਦਾ ਮਸੌਦਾ ਨਹੀਂ ਸਾਨੂੰ ਮਿਲਦਾ, ਥੋੜ੍ਹਾ ਮਿਲਦਾ ਆ। ਹਾਲਾਂਕਿ ਉਹ ਥੋੜ੍ਹਾ ਵੀ ਜਿਹੜਾ ਆ ਉਹ ਬਾਅਦ ਦੇ ਵਿੱਚ ਅਗਲੇ ਸਾਲ ਹੀ ਉਹ ਵੀ ਸਾਈਬਰ ਅਟੈਕ ਹੋਣ ਦੇ ਨਾਲ ਖਤਮ ਹੋ ਜਾਂਦਾ, ਪਰ ਉਹਦੀ ਇੱਕ ਆਪਣੀ ਅਹਿਮੀਅਤ ਸੀਗੀ। ਅਤੇ ਜਿਹੜੇ ਵਿਅਕਤੀ ਉਹ ਕਾਰਜ ਕਰ ਰਹੇ ਸੀਗੇ, ਤੁਸੀਂ ਦੇਖੋਗੇ 2015 ਦੇ ਵਿੱਚ ਜਦੋਂ ਇਹ ਰੋਕਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਆ, ਉਹਦੀ ਵੀ ਮੈਂ ਹੁਣ ਜਿੱਦਾਂ ਪਿੱਛੇ ਦੇਖ ਰਿਹਾ ਸੀਗਾ ਕਿ ਜਿੰਨਾ ਇਹ ਇੱਕ ਡਿਜੀਟਲ ਰਿਪਰੈਸ਼ਨ ਜਾਂ ਬਿਜਾਲੀ ਜ਼ਬਰ ਆਪਾਂ ਇਹਨੂੰ ਕਹਿੰਦੇ ਹਾਂ ਕਿ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹਦੀ ਪੈੜ ਨੱਪਣੀ ਹੋਵੇ ਵੀ ਇਹ ਕਿੱਥੋਂ ਸ਼ੁਰੂ ਹੁੰਦਾ, ਹੈ ਨਾ। ਸੋ ਜੇ ਆਪਾਂ ਉਹਨਾਂ ਸਾਈਬਰ ਹਮਲਿਆਂ ਨੂੰ ਮੰਨੀਏ ਤਾਂ ਮੇਰੇ ਧਿਆਨ ਦੇ ਵਿੱਚ ਜਿਹੜੇ ਹੈਗੇ ਆ ਉਹ ਪਹਿਲੇ ਸਿੱਖ ਸ਼ਹਾਦਤ ਦੇ ਉੱਪਰ ਜਿਹੜਾ ਉਹਨੂੰ ਰੋਕਿਆ ਗਿਆ ਜਾਂ ਉਹਦੀਆਂ ਵੈਬਸਾਈਟਾਂ ਕਰਪਟ ਕੀਤੀਆਂ ਗਈਆਂ ਸਾਈਬਰ ਅਟੈਕ ਦੇ ਨਾਲ, ਇਹ ਪਹਿਲਾ ਹੈ ਜਿਹੜਾ ਮੇਰੇ ਧਿਆਨ ਦੇ ਵਿੱਚ ਹੈ। ਜਿਹੜਾ ਰੋਕਾਂ ਦੇ ਰੂਪ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਿਆਪਕ ਤੌਰ ਦੇ ਉੱਪਰ ਆਪਣੇ ਸਾਹਮਣੇ ਆਇਆ, ਉਹਨੂੰ ਜਦੋਂ ਦੇਖਦੇ ਤਾਂ ਸਭ ਤੋਂ ਪਹਿਲਾਂ ਜਿਹੜੇ ਸਫ਼ੇ ਰੋਕੇ ਜਾਂਦੇ ਨੇ ਉਹਨਾਂ ਦੇ ਵਿੱਚ neverforget84.com ਉਹਨਾਂ ਦਾ ਜਿਹੜਾ ਫੇਸਬੁੱਕ ਸਫ਼ਾ ਆ ਉਹ May 2015 ਦੇ ਵਿੱਚ ਰੋਕਿਆ ਜਾਂਦਾ। ਇਸੇ ਮਹੀਨੇ ਹੀ June 84 ਮੂਵਮੈਂਟ ਨਾਮ ਦਾ ਇੱਕ ਸਫ਼ਾ ਜਿਹੜੀ ਕਿ ਇੱਕ ਅਮਰੀਕਾ ਦੀ ਸੰਸਥਾ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਉਹ ਰੋਕਿਆ ਜਾਂਦਾ। ਸੋ ਪਹਿਲੀ ਜਾਣਕਾਰੀ ਉਹ ਰੋਕੀ ਜਾਂਦੀ ਹੈ ਜਿਹੜੀ ਤੀਜੇ ਘੱਲੂਘਾਰੇ ਦੇ ਨਾਲ ਸੰਬੰਧਿਤ ਸੀਗੀ, ਅਤੇ ਜਿਹੜੀ ਮਤਲਬ ਜਾਣਨ ਦੀ ਜਿਹੜੀ ਜਗਿਆਸਾ ਸੀਗੀ ਨਵੀਂ ਪੀੜ੍ਹੀ ਦੇ ਵਿੱਚ ਉਹਨਾਂ ਨੂੰ ਇੱਕ ਸਰੋਤ ਸੁਖਾਲਾ ਮੁਹੱਈਆ ਕਰਵਾ ਰਹੀ ਸੀਗੀ। ਉਸ ਤੋਂ ਇਲਾਵਾ 6 for Justice ਦਾ ਸਫ਼ਾ ਰੋਕਿਆ ਜਾਂਦਾ, ਹੁਣ ਤਾਂ ਚਲੋ ਇੱਕ ਪਾਬੰਦੀਸ਼ੁਦਾ ਜਥੇਬੰਦੀ ਹੈ ਇੰਡੀਆ ਦੇ ਵਿੱਚ, ਪਰ ਉਸ ਸਮੇਂ ਤੱਕ ਉਹ ਜ਼ਿਆਦਾ ਉਹਨਾਂ ਦੀ ਜਿਹੜੀ ਸਰਗਰਮੀ ਹੈ ਉਹ 1984 ਦੇ ਨਾਲ ਹੀ ਸੰਬੰਧਿਤ ਸੀਗੀ, ਖਾਸ ਕਰਕੇ ਕਾਨੂੰਨੀ ਚਾਰਾਜੋਈ ਜਿਹੜੇ ਇੰਡੀਆ ਦੇ ਕੋਈ ਆਗੂ ਬਾਹਰ ਜਾਂਦੇ ਨੇ ਉਹਨਾਂ ਦੀ ਘੱਲੂਘਾਰੇ ਜਾਂ ਨਸਲਕੁਸ਼ੀ ਦੇ ਵਿੱਚ ਸ਼ਮੂਲੀਅਤ ਸ਼ਖਸੀਅਤ ਨੂੰ ਲੈ ਕੇ ਉਹਨਾਂ ਦੇ ਖਿਲਾਫ਼ ਕੇਸ ਦਰਜ ਕਰਵਾਉਣੇ ਜਾਂ ਇਹਦੀ ਮਾਨਤਾ ਦੇ ਵਾਸਤੇ ਯਤਨ ਕਰਨੇ, ਜਾਂ ਇੱਥੇ ਵੀ ਜਿਸ ਤਰ੍ਹਾਂ ਹੋਂਦ ਚਿੱਲੜ ਵਾਲਾ ਮਸਲਾ ਸੀਗਾ ਉਹਨਾਂ ਨੂੰ ਉਭਾਰਨ ਦੇ ਵਿੱਚ ਯਤਨ ਕਰਨਾ। ਸੋ ਜਿੱਥੇ ਵੀ ਕਿਤੇ ਸਿੱਖਾਂ ਦੇ ਵੱਲੋਂ ਤੱਥ ਬਿਆਨੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਹਿਲਾਂ ਤੋਂ ਜੋ ਪੱਖ ਸਿੱਖ ਪੱਖ ਆਪਣੇ ਵੱਲੋਂ ਰੱਖਿਆ ਗਿਆ ਆ ਉਹਦਾ ਘੇਰਾ ਵਿਆਪਕ ਅਤੇ ਉਹਦੇ ਤੱਕ ਰਸਾਈ ਸੁਖਾਲੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜਾ ਬਿਜਾਲੀ ਜ਼ਬਰ ਆ ਉਹ ਉੱਥੇ ਉੱਥੇ ਹੀ ਉਹਨੀ ਮਾਰ ਕੀਤੀ ਅਤੇ ਉਹਨਾਂ ਨੂੰ ਰੋਕਿਆ। 2015 ਦਾ ਮੈਂ ਤੁਹਾਡੇ ਨਾਲ ਇੱਕ ਤਜ਼ਰਬਾ ਸਾਂਝਾ ਕਰਦਾ, ਜਦੋਂ ਸਿੱਖ ਸਿਆਸਤ ਦੀ ਵੈਬਸਾਈਟ ਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਸਾਨੂੰ ਨੋਟਿਸ ਜਾਰੀ ਹੋਇਆ। ਨੋਟਿਸ ਦਾ ਜਵਾਬ ਦੇਣ ਦੇ ਲਈ ਸਲਾਹ ਕਰਕੇ ਇਲੈਕਟ੍ਰੋਨਿਕਸ ਨਿਕੇਤਨ ਦੇ ਵਿੱਚ ਜਿਹੜੀ ਮੀਟਿੰਗ ਸੀਗੀ, ਜਿਹੜੀ ਰੋਕਾ ਲਾਉਣ ਵਾਲੀ ਕਮੇਟੀ ਸੀ ਉਹਨਾਂ ਦੇ ਨਾਲ ਉੱਥੇ ਮੈਂ ਪੱਖ ਰੱਖਣ ਦੇ ਵਾਸਤੇ ਗਿਆ। ਉੱਥੇ ਇੱਕ ਗੱਲ ਸਾਹਮਣੇ ਆਈ ਕਿ ਉਹੀ ਜਾਣਕਾਰੀ ਜਿਹੜੀ ਅਖਬਾਰਾਂ ਦੇ ਵਿੱਚ ਪਈ ਹੋਈ ਹੈ, ਮੈਂ ਬਕਾਇਦਾ ਜਦੋਂ ਉੱਥੇ ਬਹਿਸਬਾਜ਼ੀ ਹੋਈ ਤਾਂ ਉੱਥੇ ਨੁਕਤਾ ਇਹੀ ਰੱਖਿਆ ਮੈਂ, ਜਿਹੜੀ ਚੀਜ਼ ਦੇ ਉੱਪਰ ਤੁਸੀਂ ਇਤਰਾਜ਼ ਕਰ ਰਹੇ ਹੋ ਇਹ ਤਾਂ ਕਿੰਨੀਆਂ ਤਾਂ ਕਿਤਾਬਾਂ ਦੇ ਵਿੱਚ ਛਪੀ ਹੋਈ ਹੈ, ਜਨਤਕ ਜਾਣਕਾਰੀ ਆ, ਇਹਨੂੰ ਕਦੀ ਵੀ ਰੋਕਿਆ ਨਹੀਂ ਗਿਆ। ਉਸ ਸਮੇਂ ਜਦੋਂ ਬਿਲਕੁਲ ਚੱਲ ਰਿਹਾ ਮਾਹੌਲ ਸੀਗਾ ਉਦੋਂ ਇਹ ਉਹਨਾਂ ਅਖਬਾਰਾਂ ਦੇ ਵਿੱਚ ਇੰਨ ਬਿੰਨ ਛਪੀ ਹੋਈ ਹੈ ਵੀ ਹੁਣ ਜਦੋਂ ਉਹੀ ਜਾਣਕਾਰੀ ਜਿਹੜੀ ਜਨਤਕ ਪਈ ਹੋਈ ਹੈ ਉਹ ਸਾਡੀ ਵੈਬਸਾਈਟ ਦੇ ਉੱਪਰ ਆ ਜਾਂਦੀ ਹੈ ਅਤੇ ਇਹ ਇਤਰਾਜ਼ਯੋਗ ਕਿਵੇਂ ਹੋ ਗਈ, ਇਹ ਗੱਲ ਨਹੀਂ ਸਮਝ ਆ ਰਹੀ। ਉਹ ਕਹਿੰਦੇ ਜੀ ਕਿਤਾਬ ਤਾਂ ਕੋਈ ਲਊਗਾ, ਦੇਖੂਗਾ, ਫਿਰ ਉਹਨੂੰ ਪਤਾ ਲੱਗੂਗਾ, ਇਹਦੀ ਪਹੁੰਚ ਬਹੁਤ ਹੈ। ਸੋ ਬਿਰਤਾਂਤ ਦੇ ਭੇੜ ਦੇ ਵਿੱਚ ਜਿਹੜਾ ਇਹ ਡਿਜੀਟਲ ਰਿਪਰੈਸ਼ਨ ਦੇ ਰਾਹੀਂ ਪਹਿਲਾ ਤਰੀਕਾਕਾਰ ਅਪਣਾਇਆ ਗਿਆ ਉਹਦਾ ਘੇਰਾ ਇਹ ਰਿਹਾ ਕਿ ਇਸ ਭੇੜ ਨੂੰ, ਇਸ ਮੁਕਾਬਲੇਬਾਜ਼ੀ ਨੂੰ ਅਸਾਵਾਂ ਬਣਾਇਆ ਜਾਵੇ। ਅਸਾਵਾਂ ਬਣਾਉਣ ਦੇ ਵਾਸਤੇ ਇਹ ਸੀਗਾ ਕਿ ਜਿਹੜੀ ਰਸਾਈ ਤੁਸੀਂ ਵਧਾ ਰਹੇ ਸੀਗੇ, ਜਿਹੜੀ ਰਸਾਈ ਆਪਣੇ ਬਾਹਰ ਬੈਠੇ ਨੌਜਵਾਨ ਉਹਨੂੰ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਕੇ ਆਪਣੇ ਤੋਂ ਬਾਹਰਲੇ ਘੇਰਿਆਂ 'ਚ ਜਾਂ ਆਪਣੇ ਨਵੇਂ ਘੇਰੇ ਸਿੱਖਾਂ ਦੇ ਵਿਚਲੇ ਜਿਹੜੇ ਹੈਗੇ ਜਿਨ੍ਹਾਂ ਨੂੰ ਗੁਰਮੁਖੀ ਉਨੀ ਵਧੀਆ ਤਰੀਕੇ ਨਾਲ ਨਹੀਂ ਪੜ੍ਹਨੀ ਆਉਂਦੀ, ਉਹਨਾਂ ਤੱਕ ਪਹੁੰਚਦਾ ਕਰਨ ਦਾ ਯਤਨ ਕਰ ਰਹੇ ਸੀਗੇ, ਉਹਨਾਂ ਤੱਕ ਉਹਨੂੰ ਰੋਕਣ ਦਾ ਯਤਨ ਕੀਤਾ ਗਿਆ। ਇਹ ਅੱਜ ਦੇ ਸਮੇਂ 'ਚ ਕਿੰਨੀ ਕਾਰਗਰ ਆ, ਮੈਂ ਇੱਕ ਹਾਲੀਆ ਮਿਸਾਲ ਦਿੰਦਾ। 3-4 ਦਿਨ ਪਹਿਲਾਂ ਇੱਕ ਫੋਨ ਆਇਆ, ਇਹ ਆਲੀ ਕਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਮਾਗਮ ਹੋਣਾ ਅਤੇ ਉਹ ਕਹਿੰਦੇ ਕਿ ਅਸੀਂ ਜੂਨ 1984 ਦੇ ਘੱਲੂਘਾਰੇ ਦੇ ਨਾਲ ਸੰਬੰਧਿਤ ਇੱਕ ਪ੍ਰਦਰਸ਼ਨੀ ਜਿਹੜੀ ਆ ਉਹ ਲਾਉਣੀ ਚਾਹੁੰਦੇ ਹਾਂ। ਉਹ ਕਹਿੰਦੇ ਵੀ ਜਿਹੜੀਆਂ ਬਹੁਤੀਆਂ ਤਸਵੀਰਾਂ ਆਪਾਂ ਨੂੰ ਘੱਲੂਘਾਰੇ ਨਾਲ ਸੰਬੰਧਿਤ ਪਹਿਲਾਂ ਮਿਲ ਜਾਂਦੀਆਂ ਸੀਗੀਆਂ ਗੂਗਲ 'ਤੇ ਜਾਂ ਜਿਹੜੇ ਹੋਰ ਇਹ ਬਿਜਾਲੀ ਖੋਜ ਮੰਚ ਹੈਗੇ ਆ ਜਿੱਥੋਂ ਤੁਸੀਂ ਚੀਜ਼ਾਂ ਲੱਭ ਸਕਦੇ, ਵੀ ਉਹਨਾਂ ਦੇ ਉੱਪਰ ਹੁਣ ਉਹ ਤਸਵੀਰਾਂ ਜਿਹੜੀਆਂ ਨੇ ਉਹ ਨਹੀਂ ਮਿਲਦੀਆਂ, ਜਿਹੜੀਆਂ ਮਿਲਦੀਆਂ ਅਤੇ ਉਹ ਬੜੀਆਂ ਧੁੰਦਲੀਆਂ ਨੇ, ਉਹਨਾਂ ਦੀ ਛਵੀ ਜਿਹੜੀ ਆ ਉਹਨੀ ਛਪਾਈ ਸਾਫ ਨਹੀਂ ਆਉਂਦੀ। ਸੋ ਇਹਦਾ ਅਸਰ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸੰਤਾਂ ਦੇ ਤਕਰੀਰਾਂ ਸੀਗੀਆਂ ਪਹਿਲਾਂ, ਉਹ ਤਕਰੀਰਾਂ ਬਜਵੇਂ ਰੂਪ ਦੇ ਵਿੱਚ 38-40 ਤਕਰੀਰਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਸੀ, ਹੁਣ ਕਿਤੇ ਵੀ ਤੁਹਾਨੂੰ ਬਜਵੇਂ ਰੂਪ ਦੇ ਵਿੱਚ ਨਹੀਂ ਮਿਲਦੀਆਂ, ਉਹਦੇ ਛੋਟੇ ਛੋਟੇ ਟੋਟੇ ਜਿਹੜੇ ਆ ਯੂਟਿਊਬ ਜਾਂ ਹੋਰਨਾਂ ਥਾਵਾਂ ਦੇ ਉੱਪਰ ਜਿਹੜੇ ਪਏ ਆ ਉਹ ਮਿਲ ਜਾਂਦੇ ਆ। ਸੋ ਪਹਿਲੀ ਗੱਲ ਤਾਂ ਇਹ ਕੀਤੀ ਗਈ ਕਿ ਇਸ ਬਿਰਤਾਂਤਾਂ ਦੇ ਭੇੜ ਦੇ ਵਿੱਚ ਸਿੱਖਾਂ ਨੂੰ ਅਸਾਵੇਂ ਥਾਂ ਦੇ ਉੱਪਰ ਧੱਕਣ ਦੇ ਵਾਸਤੇ ਜਿਹੜਾ ਆਪਣਾ ਪੱਖ ਰੱਖਿਆ ਜਾ ਰਿਹਾ ਸੀਗਾ ਉਹਨੂੰ ਰੋਕਿਆ ਗਿਆ। ਸੋ ਉਹਨੂੰ ਰੋਕਣ ਦਾ ਜਿਹੜਾ ਅਸਰ ਹੈ ਉਹ ਆਪਾਂ ਵਿਆਪਕ ਤੌਰ ਦੇ ਉੱਪਰ ਇੱਥੇ ਵਾਪਰਦਾ ਜਿਹੜਾ ਆ ਉਹ ਦੇਖ ਰਹੇ ਹਾਂ। ਸੋ ਇੱਕ ਗੱਲ ਇਹਦੇ ਵਿੱਚ ਇਹ ਵੀ ਹੈਗੀ ਹੈ ਕਿ ਜਿਹੜਾ ਕਰੋਨਾ ਦਾ ਸਮਾਂ ਰਿਹਾ ਉਹ ਸਾਰੀ ਦੁਨੀਆ ਦੇ ਵਿੱਚ ਹੀ, ਮੈਂ ਵਿਸਤਾਰ ਦੇ ਵਿੱਚ ਨਹੀਂ ਜਾਊਂਗਾ ਕਿਉਂਕਿ ਸਮੇਂ ਬਾਰੇ ਕਿਹਾ ਗਿਆ ਕਿ ਸੀਮਤ ਹੈ। ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਹੈ, ਪਿਛਲੇ ਅੰਕ ਸਿੱਖ ਸ਼ਹਾਦਤ ਦੇ ਵਿੱਚ ਜਿਹੜਾ ਲੇਖ ਛਪਿਆ ਸੀ ਉਹਦੇ ਵਿੱਚ ਉਹਦਾ ਵਿਸਤਾਰ ਲੋੜੀਂਦਾ ਸਾਂਝਾ ਕੀਤਾ ਹੋਇਆ, ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਦੁਨੀਆ ਦੇ 83 ਮੁਲਕਾਂ ਨੇ ਕਰੋਨਾ ਕਾਲ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਰੜਨ ਦੇ ਵਾਸਤੇ ਵਰਤਿਆ, ਜਿਨ੍ਹਾਂ ਦੇ ਵਿੱਚੋਂ ਕਿ ਇੰਡੀਆ ਇੱਕ ਹੈ। ਉਹਦੇ ਵਿੱਚ ਪ੍ਰਮੁੱਖ ਜਿਹੜੇ ਨੁਕਤੇ ਸੀਗੇ ਉਸ ਰਿਪੋਰਟ ਦੇ ਉਹ ਸਿੱਖ ਸ਼ਹਾਦਤ ਦੀ ਪਿਛਲੇ ਅੰਕ ਵਾਲੀ ਜਿਹੜੀ ਲਿਖਤ ਸੀਗੀ ਬਿਜਾਲੀ ਜ਼ਬਰ ਦੀ ਉਹਦੇ ਵਿੱਚ ਦਰਜ ਹੈਗੇ ਆ, ਉਹਦੇ ਵਿਸਤਾਰ ਦੇ ਵਿੱਚ ਆਪਾਂ ਨਹੀਂ ਜਾਂਦੇ। ਫਿਰ 3 ਘੱਲੂਘਾਰੇ ਦੇ ਨਾਲ ਇਹਨਾਂ ਰੋਕਾਂ ਦਾ ਇੱਕ ਹੋਰ ਅਹਿਮ ਤੱਤ ਜਿਹੜਾ ਜੁੜਿਆ ਹੋਇਆ ਉਹ ਇਹ ਹੈਗਾ ਕਿ ਜਦੋਂ 2020 ਤੋਂ ਜਦੋਂ ਕਰੋਨੇ ਦਾ ਸਮਾਂ ਚੱਲ ਰਿਹਾ ਸੀਗਾ, ਸਿੱਖਾਂ ਦੇ ਉੱਪਰ ਜਿਹੜੀ ਪਹਿਲੀ ਇਹ ਇਸ ਡਿਜੀਟਲ ਰਿਪਰੈਸ਼ਨ ਦੀ ਵੱਡੀ ਮਾਰ ਪਈ ਉਹ ਪਈ 6 ਜੂਨ 2020 ਨੂੰ ਘੱਲੂਘਾਰਾ ਦਿਵਸ ਵਾਲੇ ਦਿਨ। ਉਸ ਦਿਨ 5-6 ਪ੍ਰਮੁੱਖ ਮੰਚ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚ TV84 ਸੀਗਾ, KTV UK ਸੀਗਾ, ਆਪਣਾ ਸਾਂਝਾ ਪੰਜਾਬ ਸੀਗਾ, ਅਕਾਲ ਚੈਨਲ ਸੀਗਾ, ਸਿੱਖ ਸਿਆਸਤ ਸੀਗਾ, ਇਹਨਾਂ ਦੇ ਜਿਹੜੇ ਮੰਚ ਆ ਉਹ ਦਿੱਲੀ ਦਰਬਾਰ ਦੇ ਵੱਲੋਂ ਰੋਕ ਦਿੱਤੇ ਦਿੱਤੇ ਜਾਂਦੇ ਆ ਅਤੇ ਜਿਹੜਾ ਪ੍ਰੋਸੈਸ ਜਿਹੜੀ ਅਮਲਦਾਰੀ ਉਹ 2015 ਦੇ ਵਿੱਚ ਲਾਗੂ ਕਰ ਰਹੇ ਸੀਗੇ ਕਿ ਜਾਣਕਾਰੀ ਦੇਣੀ, ਬੁਲਾਉਣਾ, ਪੱਖ ਸੁਣਨਾ, ਉਹ ਬਿਲਕੁਲ ਉਸ ਗੱਲ ਨੂੰ ਜਿਹੜਾ ਉਹ ਛੱਡ ਦਿੰਦੇ ਆ। ਫਿਰ ਆਪਾਂ ਦੇਖੀਏ ਜਿਸ ਗੱਲ ਦਾ ਪਹਿਲਾਂ ਜ਼ਿਕਰ ਆਇਆ ਕਿ ਸਿੱਖ ਜੂਨ ਦਾ ਪਹਿਲਾ ਹਫ਼ਤਾ ਜਿਹੜਾ ਆ ਉਹਨੂੰ ਘੱਲੂਘਾਰਾ ਹਫ਼ਤੇ ਵਜੋਂ ਮਨਾਉਣ ਦੇ ਵਾਸਤੇ ਬੜੇ ਲੰਬੇ ਸਮੇਂ ਤੋਂ ਯਤਨ ਕਰ ਰਹੇ ਸੀਗੇ ਔਰ ਉਹ ਹੁਣ ਸਥਾਪਿਤ ਹੋ ਗਈ ਇਹ ਗੱਲ ਕਿ ਜਿਹੜਾ ਜੂਨ ਦਾ ਪਹਿਲਾ ਹਫ਼ਤਾ ਆ ਉਹ ਘੱਲੂਘਾਰੇ ਦਿਹਾੜੇ ਵਜੋਂ ਮਨਾਇਆ ਜਾਂਦਾ ਅਤੇ ਜਿਹੜਾ ਨਵੰਬਰ ਦਾ ਪਹਿਲਾ ਹਫ਼ਤਾ ਉਹ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਸਿੱਖ ਜੈਨੋਸਾਈਡ ਵੀਕ ਜਾਂ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਦੇ ਵਜੋਂ ਬੜੀਆਂ ਜਿਹੜੀਆਂ ਬਾਹਰਲੀਆਂ ਸੰਸਥਾਵਾਂ ਜਾਂ ਬਾਹਰਲੇ ਕੁਝ ਸਰਕਾਰਾਂ ਨੇ ਉਹਨਾਂ ਨੇ ਉਹਨੂੰ ਮਾਨਤਾ ਵੀ ਬਕਾਇਦਾ ਜਿਹੜੀ ਹੈ ਦਿੱਤੀ ਹੋਈ ਹੈ। ਸੋ ਜਦੋਂ ਜਿਹੜੀਆਂ ਰੋਕਾਂ ਲੱਗਦੀਆਂ ਨੇ ਉਹ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਅਤੇ ਨਵੰਬਰ ਦੇ ਪਹਿਲੇ ਦੇ ਹਫ਼ਤੇ ਦੇ ਵਿੱਚ ਬਹੁਤ ਜ਼ਿਆਦਾ ਲੱਗਦੀਆਂ ਨੇ। ਸਿਰਫ ਇਹ ਨਹੀਂ ਕਿ ਨਵੀਂ ਪੈਣ ਵਾਲੀ ਸਮੱਗਰੀ ਜਿਹੜੀ ਆ ਉਹ ਰੋਕੀ ਜਾਂਦੀ ਹੈ, ਜਿੱਦਾਂ 2020 ਦੇ ਵਿੱਚ ਅਸੀਂ ਨਵੰਬਰ ਮਹੀਨੇ ਦੇ ਵਿੱਚ ਦੇਖਿਆ ਕਿ ਤਕਰੀਬਨ 5-5-6-6 ਸਾਲ ਪਹਿਲਾਂ ਵੀ ਜਿਹੜੀ ਸਮੱਗਰੀ ਪਾਈ ਹੋਈ ਸੀਗੀ ਫੇਸਬੁੱਕ ਦੇ ਉੱਪਰ ਉਹ ਹਟਾ ਦਿੱਤੀ ਜਾਂਦੀ ਹੈ, ਪਾਉਣ ਵਾਲੇ ਖਾਤੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਆ। ਸੋ ਇਹ ਸਾਰੀ ਸਥਿਤੀ ਜਿਹੜੀ ਆ ਇਹਦੇ ਸਨਮੁੱਖ ਹੈਗੇ ਅਤੇ ਇਹਦੀ ਜਿਹੜੀ ਵੱਡੀ ਤੰਦ ਆ ਉਹ ਤੀਜੇ ਘੱਲੂਘਾਰੇ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਇਹ ਇਸ ਤਰ੍ਹਾਂ ਦਾ ਘਟਨਾਕ੍ਰਮ ਆ ਜਿਹਦੀ ਵਿਆਖਿਆ ਜਿਹਦੇ ਬਾਰੇ ਦੇ ਵਿੱਚ ਸਿੱਖਾਂ ਦੀ ਸਮਝ, ਜਿਹਦੇ ਬਾਰੇ ਦੇ ਵਿੱਚ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਕਿ ਮਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਚਾਰ ਬਣਦਾ ਆ, ਉਹਨਾਂ ਹਸਤੀਆਂ ਉਹਨਾਂ ਸ਼ਹੀਦਾਂ ਨੂੰ ਉਹ ਕਿਸ ਦ੍ਰਿਸ਼ਟੀ ਤੋਂ ਦੇਖਦੇ ਆ, ਸਿੱਖ ਪਰੰਪਰਾ ਦੀ ਦ੍ਰਿਸ਼ਟੀ ਤੋਂ ਦੇਖਦੇ ਆ ਜਾਂ ਜਿਸ ਨਜ਼ਰੀਏ ਤੋਂ ਜਿਨ੍ਹਾਂ ਐਨਕਾਂ ਦੇ ਵਿੱਚੋਂ ਦੀ ਸਰਕਾਰ ਦਿਖਾਉਣਾ ਚਾਹੁੰਦੀ ਹੈ ਉਹਦੇ ਵਿੱਚੋਂ ਦੇਖਦੇ ਆ। ਸੋ ਇਹ ਸਾਰੇ ਕਾਸੇ ਦੇ ਵਾਸਤੇ ਜੋ ਮਦਦਗਾਰ ਚੀਜ਼ਾਂ ਨੇ ਉਹ ਹੈਗੀ ਬੇਸਿਕਲੀ ਸਮੱਗਰੀ ਜਿਹਨੂੰ ਆਪਾਂ ਅੰਗਰੇਜ਼ੀ 'ਚ ਕੰਟੈਂਟ ਕਹਿ ਦਿੰਦੇ, ਜਿਹਦੇ ਵਿੱਚ ਲਿਖਤਾਂ ਵੀ ਨੇ ਔਰ ਜਿਸ ਤਰ੍ਹਾਂ ਦੀ ਹੁਣ ਅਗਲੀ ਪੀੜ੍ਹੀ ਦਾ ਦੀ ਪਰਵਰਿਸ਼ ਹੋ ਰਹੀ ਹੈ, ਜਿਸ ਤਰੀਕੇ ਦੇ ਸਾਧਨਾਂ ਦੇ ਉੱਪਰ ਸਾਡੀ ਨਿਰਭਰਤਾ ਹੋ ਗਈ ਹੈ, ਸੋ ਉਹਦੇ ਵਿੱਚ ਬਹੁਤਾਤ ਜਿਹੜੀ ਸਾਡੀ ਸਮੱਗਰੀ ਹੈ ਕੀ ਉਹ ਜਨਤਕ ਮੁਹਾਜ਼ ਦੇ ਉੱਪਰ ਇਸ ਵਿਜਲ ਜਗਤ ਦੇ ਵਿੱਚ ਹੈਗੀ ਹੈ ਜਾਂ ਨਹੀਂ ਹੈਗੀ, ਇਸ ਗੱਲ ਦੇ ਉੱਪਰ ਹੀ ਬਹੁਤ ਜ਼ਿਆਦਾ ਨਿਰਭਰ ਕਰਦਾ ਆ। ਸਿਰਫ ਇੰਨਾ ਹੀ ਨਹੀਂ, ਹੁਣ ਜਿੱਦਾਂ ਜਿੱਦਾਂ ਹਾਲਾਤ ਬਦਲ ਰਹੇ ਨੇ, ਜਿਸ ਤਰ੍ਹਾਂ ਸਾਰੇ ਇਹ ਕੌਮਾਂਤਰੀ ਹਾਲਾਤ ਬਦਲ ਰਹੇ ਆ, ਖੇਤਰੀ ਬਦਲ ਰਹੇ ਆ, ਦੱਖਣੀ ਏਸ਼ੀਆ ਦੇ ਇੰਡੀਆ ਦੇ ਅੰਦਰੂਨੀ ਹਾਲਾਤ ਬਦਲ ਰਹੇ ਆ, ਸਿੱਖਾਂ ਦੇ ਵੀ ਅੰਦਰੂਨੀ ਹਾਲਾਤ ਬਦਲ ਰਹੇ ਆ, ਜਿਹਦੇ ਵਿੱਚ ਬੜੀਆਂ ਗੰਭੀਰ ਵਿਚਾਰ ਨਾਲ ਦੇਖਣ ਵਾਲੀਆਂ ਧਰਾਵਾਂ ਵੀ ਚੱਲ ਰਹੀਆਂ ਆ, ਜਿਹਦੇ ਵਿੱਚ ਤੁਹਾਨੂੰ ਕੁਝ ਉਤਸ਼ਾਹਿਤ ਕਰਨ ਵਾਲੀਆਂ ਧਰਾਵਾਂ ਜਿਹੜੀਆਂ ਆ ਉਹ ਵੀ ਚੱਲ ਰਹੀਆਂ। ਸੋ ਇਸ ਸਾਰੇ ਹਾਲਾਤ ਦੇ ਵਿੱਚ ਦੁਨੀਆ ਨੇ ਜੇਕਰ ਸਿੱਖਾਂ ਦੇ ਬਾਰੇ ਦੇ ਵਿੱਚ ਅੱਜ ਦੀ ਸਥਿਤੀ ਅਤੇ ਭਵਿੱਖ ਦੇ ਬਾਰੇ ਦੇ ਵਿੱਚ ਦੇਖਣਾ ਆ ਤਾਂ ਜ਼ਾਹਰ ਜੀ ਗੱਲ ਹੈ ਕਿ ਉਹਦੇ ਵਿੱਚ ਜੂਨ ਅਤੇ ਨਵੰਬਰ 1984 ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਬਾਰੇ ਉਹਨਾਂ ਦਾ ਵੀ ਜਾਣਨਾ ਜ਼ਰੂਰੀ ਹੈ। ਸੋ ਉਹਨਾਂ ਦੇ ਜਾਣਨ ਦਾ ਵੀ ਜਿਹੜਾ ਮੁੱਖ ਪਹਿਲਾ ਜ਼ਰੀਆ ਹੈਗਾ ਆ, ਕਿਸੇ ਨੇ ਡੂੰਘਾਈ 'ਚ ਜਾ ਕੇ ਦੇਖਣਾ ਹੋਏ ਲੱਗਦਾ ਗੱਲ ਹੈ, ਪਰ ਜਿੰਨੀ ਪ੍ਰਮੁੱਖ ਅਤੇ ਪਹਿਲਾ ਜ਼ਰੀਆ ਜਿਹੜਾ ਆ ਉਹ ਇਹ ਵਿਜਲ ਜਗਤ ਹੀ ਹੈਗਾ ਔਰ ਇਹਦੇ ਵਿੱਚੋਂ ਇੰਨੀ ਜ਼ਿਆਦਾ ਸਮੱਗਰੀ ਜਿਹੜੀ ਆ ਉਹ ਹਟਵਾਈ ਜਾ ਚੁੱਕੀ ਹੈ ਜਾਂ ਪੰਜਾਬ ਅਤੇ ਇੰਡੀਆ ਦੇ ਵਿੱਚ ਉਹ ਰੋਕੀ ਹੋਈ ਹੈ ਜਿਹੜੀ ਇੱਥੇ ਨਹੀਂ ਹੈਗੀ। ਸੋ ਇਸ ਸਾਰੀ ਸਥਿਤੀ ਦੇ ਵਿੱਚੋਂ ਆਪਣੇ ਸਨਮੁੱਖ ਜਿਹੜੀ ਇੱਕ ਵਿਆਪਕ ਤੌਰ ਦੇ ਉੱਪਰ ਸਿੱਖਾਂ ਦੇ ਸਾਹਮਣੇ ਇਹ ਸਰੋਕਾਰ ਹੈਗਾ ਕਿ ਹੁਣ ਦੇ ਸਮੇਂ 'ਚ ਅਸੀਂ ਆਪਣੀ ਸ਼ਕਤੀ ਜਿਹੜੀ ਆ ਉਹਨੂੰ ਕਿਵੇਂ ਸੰਗਠਿਤ ਕਰਨਾ ਹੈ, ਜੋ ਕੁਝ ਵੀ ਸਾਧਨ ਸਮਰੱਥਾ ਸਾਡੇ ਕੋਲ ਹੈਗੀ ਹੈ ਉਹ ਕਿਵੇਂ ਇਕੱਠੀ ਕਰਨੀ ਹੈ ਅਤੇ ਉਹਨੂੰ ਹੋਰ ਜ਼ਿਆਦਾ ਮਜ਼ਬੂਤੀ ਕਿਵੇਂ ਦੇਣੀ ਹੈ, ਉਹਨੂੰ ਬਿਹਤਰ ਕਿਵੇਂ ਕਰਨਾ, ਤਰਾਸ਼ਣਾ ਕਿਵੇਂ ਹੈ। ਸੋ ਇਹ ਜਿਹੜਾ ਬਿਰਤਾਂਤਾਂ ਦਾ ਭੇੜ ਹੈ ਇਹਦੇ ਵਿੱਚ ਵੀ ਸਾਡੇ ਸਾਹਮਣੇ ਇਹ ਸਵਾਲ ਅੱਜ ਆ ਕੇ ਖੜ੍ਹਾ ਆ, ਖਾਸ ਕਰਕੇ ਜਦੋਂ ਅਸੀਂ ਇਸ ਡਿਜੀਟਲ ਜਗਤ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿੰਨੀਆਂ ਮੇਰੇ ਖਿਆਲ 'ਚ ਰਵਿੰਦਰਪਾਲ ਸਿੰਘ ਹੋਣਾ ਨੇ ਜਿੰਨੀਆਂ ਗੱਲਾਂ ਸਿੱਖ ਸ਼ਹਾਦਤ ਦੇ ਵਿੱਚੋਂ ਟੂਕਾਂ ਪੜ੍ਹ ਕੇ ਸੁਣਾਈਆਂ ਜਾਂ ਉਹ ਸਮੱਗਰੀ ਦੀ ਜਿੰਨੀ ਦੀ ਸ਼ਨਾਖਤ ਕੀਤੀ ਹੈ ਉਹ ਸਾਰੀ ਅੱਜ ਕਿਸੇ ਦੇ ਕੋਲ ਵੀ, ਈਵਨ ਜੇ ਮੈਂ ਵੀ ਲੱਭਣੀ ਹੋਵੇ ਤਾਂ ਮੇਰੇ ਕੋਲ ਵੀ ਉਹ ਜਨਤਕ ਰਸਾਈ ਦੇ ਤੌਰ ਦੇ ਉੱਪਰ ਨਹੀਂ ਹੈਗੀ। ਸੋ ਇਹ ਸਾਡੇ ਸਾਹਮਣੇ ਮੈਨੂੰ ਲੱਗਦਾ ਕਿ ਇਹਦੇ ਵਿੱਚੋਂ ਕਰਨ ਵਾਲੇ ਕਾਰਜ ਵੀ ਜਿਹੜੇ ਨਿਕਲਦੇ ਆ ਕਿ ਜਿੰਨਾ ਪਿਛਲੇ ਸਮੇਂ ਦੇ ਵਿੱਚ ਪੈੜ ਨੱਪੀ ਗਈ ਹੈ ਉਹਨੂੰ ਅੱਜ ਦੇ ਸਮੇਂ ਦੇ ਵਿੱਚ ਮੁੜ ਉਜਾਗਰ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਜਿਹੜਾ ਤੁਹਾਡਾ ਵਿਰੋਧੀ ਆ ਤੁਹਾਡੀ ਲਿਖਤ ਦੀ ਪੈੜ ਨੂੰ ਮਿਟਾਉਣ ਦੇ ਵਿੱਚ ਕੋਈ ਵੀ ਯਤਨ ਜਿਹੜਾ ਆ ਉਹ ਨਹੀਂ ਛੱਡ ਰਿਹਾ। ਇੰਨੀਆਂ ਕੁ ਬੇਨਤੀਆਂ ਦੇ ਨਾਲ ਹੀ ਮੈਂ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।